सौ चंदायुग वहें सूरज चढ़े हजार इते चानन होंदिया गुरबिन घोर अंधार इते चानन होंदिया गुरबिन घोर अंधार। सतगुरु ब्रह्मंडा दे मालक जुगो जुग अटल जागत जोत सतगुरु साहिब श्री गुरु ग्रंथ साहिब जी महाराज जी की पावन हजूरी अंदर सुभायमान गुरु सवारी गुरु स्वरूप गुरसंगत जीओ सतगुरां की बख्शी हुई पावन गुरफतेह की सांझ करिए असीसां देणियां जी। वाहिगुरु जी का खालसा वाहिगुरु जी की फतेह। जिस समय तो यह दुनिया साजी गई इस संसार ते जीव आए उस वेले तो सुखी होण दी चाहत है पर सुखी हो ना सके। सतगुरां ने तो शब्द वरत्या है नानक दुखिया सब संसार। इहदा मतलब जीवन जिउण दा तरीका नहीं आया। मनुख नूं एक भुलेखा जा पै गया कि मेरे कोले रुपया पैसा होएगा तो मैं सुखी होवांगा, शायद मेरे को फैसिलिटी लग्जरी होएगी तो मैं सुखी होवांगा। एक बहुत बड़ा भुलेखा है क्योंकि जितना भी पैसा आएगा लग्जरी बधेगी, उतने खर्चे बदनगे, मेंटेनेंस बधेगी, लाइफ फास्ट होएगी, सगो बहुत कुछ रह जाएगा। परख के देख लेना अज तो 200 साल पहला 400 साल पहला बजुर्गों को इतना पैसा नहीं सी, फैसिलिटी नहीं सी, लग्जरी नहीं सी, पर साढ़े नालों सुखी सन। ते सिख जगत अंदर सारी संगत गुरु दे अग्गे खड़ी हो के एक गल कहिंदी है रब नूं, हे परमात्मा सानू समझ लगी है तुमरी कृपा में सुख घनेरे। सारे गा रहे हुंदे ने संगत तो पहला, फिर वो कृपा किवें मिले। हर मनुख कृपा दा पात्र बनना चाहुंदा है, अपने यतना लई कोई दान करदा है कि रब दी कृपा हो जावे, कोई तीर्थ इशनान करदा है रब दी कृपा हो जावे, बख बख यतन कर रहे ने। गुरु पातशाह चाहुंदे सी कि सिख जपजी साहिब अनुसार जीवन जिउवें, इहदे ते रब दी कृपा हो जाएगी। उहदियां पंज तब्दीलियां तिन असी कल विचारियां सी। पहली सी धर्म खंड मोरल ड्यूटी। असी दुनिया दीयां जिम्मेवारियां भी निभाउणियां ने, गुरु दीयां जिम्मेवारियां भी निभाउणियां ने। इस संसार अंदर कुछ वह लोग ने जिहड़े दुनिया दा ते बहुत कुछ प्राप्त कर गए, धर्म के मामले ते बिल्कुल फेल हो गए। कुछ वह लोग ने जिहड़े धर्म ते प्राप्त कर गए ने, दुनिया के मामले ते फेल हो गए, दोनों ही पछड़े हुए ने। ते कुछ ऐसे ने जिहड़े ना दुनिया का कुछ खट सके ते ना ही धर्म का कुछ खट सके। मेरे गुरु चाहते सी गुरु का सिख दोनों चीज़ां प्राप्त करे, इसलिए सब तो पहला धर्म की ड्यूटी, मुढ़ली ड्यूटी, मोरल ड्यूटी है जी। धन कमाना पर नाम धन तो टुटना नहीं, दुनिया की प्रॉपर्टी बनानी है पर गुणा तो टुट के नहीं, गुणा रूपी प्रॉपर्टी अंदर हो। तो खैर दूसरा है ज्ञान खंड। जिन्हें वखरा जीवन ज्यों के देखिया उहदे कोले एक्सपीरियंस वखरा है, उहदे कोले ज्ञान भी वखरा है। तीसरा सी शर्म खंड। एक वह मनुख ने जिन्हां ने केवल तो केवल चंगे कमां लई ही एफर्ट्स किए ने, कुछ वह ने जिन्हां ने माड़े कमां लई एफर्ट्स किए ने, चंगे कमां मिले लेजी रहे ने, आलसी रहे ने, सुते हुए ने, भुल गए ने। ये तीन चीज़ां असीं विचारियां सी। चौथी है कर्म खंड। कर्म नाम है बख्शिश का। ब्लैसिंग्स तो बिना जीवन सुखी नहीं, ब्लैसिंग्स तो बिना जिंदगी विच कामयाबी नहीं। सच जाने दुनिया ते कदी स्टडी करके देखनी मनुख कामयाब होके भी फेल हो रहा है। सारी जिंदगी मेहनत की, एक गरीब घर विच उठिया, दिन रात एक करके पैसा कमाया, अमीरी आ गई, उस अमीरी ने बच्चे बिगाड़ देते। हुण उस अमीरी दे पर्दे विच रह रहा अंदरों बड़ा दुखी है क्योंकि बच्चे कदर नहीं कर रहे। ऐसी अमीरी बहुत सताउंदी है और बहुत दुखी करती है। गुरु दे शब्द आसरे तुहाडी चरण धूड़ी आसरे। मैं दुनिया ते घूम के देख लिया वह अमीरी किसे कम नहीं है जे अंदरों अपने ही बच्चों पक्षों दुखी होवे। वह अमीरी किसे कम नहीं है जे अपने ही घर विच गुरु की बख्शिश नहीं है, गुरु का धर्म नहीं है। तो खैर चौथी जीवन की तब्दीली है, बख्शिश आ जाए। उदियां निशानियां दितियां ने, तिथै सीतो सीता महिमा माह। इनू सीतो सीता नहीं पढ़ना, सीता तो श्री रामचंद्र जी वाली सीता सी, इत्थे हुंदा कपड़ा सूई दे तागे दे नाल सीना, सीता होया। तिथै सीतो सीता महिमा माह, जिहड़े हर वेले वाहिगुरु दे प्यार विच रंगे रहिंदे ने, हर वेले गुरु दे प्यार विच रंगे रहिंदे ने, गुरु लई वाहिगुरु लई कुछ करन दा पलान हर वेले चलदा रहिंदा है। ਉਹ ਜਿਸ ਪਾਸੇ ਵੀ ਦੇਖਦੇ ਨੇ ਵਾਹਿਗੁਰੂ ਦੇ ਸਿਸਟਮ ਨੂੰ ਦੇਖਦੇ ਨੇ, ਉਸ ਵਿੱਚੋਂ ਸਿੱਖਦੇ ਨੇ। ਉਹਨਾਂ ਦੇ ਕੋਲ ਜਿਹੜੀ ਬਖਸ਼ਿਸ਼ ਹੈ, ਨਾ ਉਹ ਠੱਗੇ ਜਾ ਸਕਦੇ ਨੇ, ਨਾ ਉਹ ਬਖਸ਼ਿਸ਼ ਅੰਦਰੋਂ ਮਰੇ। ਪਰ ਉਹਦੀ ਇੱਕ ਨਿਸ਼ਾਨੀ ਦਿੱਤੀ ਹੈ, ਨਾ ਉਹ ਮਰਾ ਹੈ ਨਾ ਠਾਗੇ ਜਾ ਹੈ, ਜਿਨ ਕਹਿ ਰਾਮ ਵਸੈ ਮਨ ਮਾਹ। ਉਹਨਾਂ ਦੇ ਅੰਦਰ ਕੇਵਲ ਕਹਿੰਦੇ ਨਹੀਂ, ਭਰੋਸਾ ਹੁੰਦਾ ਹੈ, ਵਿਸ਼ਵਾਸ ਹੁੰਦਾ ਹੈ। ਕਹਿਣ ਨੂੰ ਤਾਂ ਹਰ ਕੋਈ ਕਹਿੰਦਾ ਰੱਬ ਮੇਰੇ ਅੰਦਰ ਹੈ, ਕਹਿਣ ਨੂੰ ਹਰ ਕੋਈ ਕਹਿੰਦਾ ਰੱਬ ਸਾਰੀ ਦੁਨੀਆ 'ਤੇ ਹੈ। ਪਰ ਸੱਚ ਜਾਣਿਓ, ਜਦੋਂ ਕ੍ਰੋਧ ਦੀ ਅੱਗ ਹੁੰਦੀ ਹੈ, ਸਾਹਮਣੇ ਵਾਲੇ 'ਚੋਂ ਰੱਬ ਕੀ ਦਿਸਣਾ, ਆਪਣੇ 'ਚੋਂ ਨਹੀਂ ਦਿਸਦਾ। ਤਾਂ ਖੈਰ, ਐਸੇ ਮਨੁੱਖ ਇੱਕ ਤਾਂ ਰੱਬ ਦੀ ਵਡਿਆਈ ਵਿੱਚ, ਅਤੇ ਇੱਕ ਉਹਨਾਂ ਦਾ ਜੀਵਨ ਅੰਦਰੋਂ ਸੁੰਦਰ ਹੁੰਦਾ ਹੈ। ਜਿੰਨਾ ਚਿਰ ਅੰਦਰ ਜੀਵਨ ਵਿੱਚ ਮੈਲ ਲੱਗੀ ਹੋਈ ਹੈ ਵਾਇਸਿਸ ਦੀ, ਈਵਲ ਥਾਟਸ ਦੀ, ਉਤਨਾ ਚਿਰ ਜੀਵਨ ਅੰਦਰੋਂ ਸੁੰਦਰ ਨਹੀਂ ਹੋਇਆ। ਨੈਰੋ ਮਾਈਂਡਡ ਅੰਦਰੋਂ ਸੁੰਦਰ ਨਹੀਂ, ਬਾਹਰੋਂ ਜਿਤਨਾ ਮਰਜ਼ੀ ਸੁੰਦਰ ਹੋਵੇ। ਬਰਾਡ ਥਿੰਕਿੰਗ, ਅੰਦਰ ਗੁਣ ਆ ਜਾਣੇ। ਤੁਸੀਂ ਦੇਖੋਗੇ ਬਹੁਤ ਸਾਰੇ ਕੀਰਤਨ ਕਰਨ ਵਾਲੇ ਤਾਂ ਬਹੁਤ ਮਿਲ ਜਾਂਦੇ ਨੇ, ਕੁਝ ਐਸੇ ਹੁੰਦੇ ਨੇ ਜਦੋਂ ਕੀਰਤਨ ਕਰਦੇ ਨੇ ਸਨਾਟਾ ਛਾ ਜਾਂਦਾ ਹੈ, ਕਹਿਣਾ ਪੈਂਦਾ ਇਹਨਾਂ 'ਤੇ ਬਖਸ਼ਿਸ਼ ਹੈ। ਬਾਣੀ ਦਾ ਪਾਠ ਕਰਨ ਵਾਲੇ ਬਹੁਤ ਮਿਲ ਜਾਂਦੇ ਨੇ, ਪਰ ਕੁਛ ਵਿਰਲੇ ਹੁੰਦੇ ਨੇ ਜਿਹੜੇ ਜਦੋਂ ਪਾਠ ਕਰਦੇ ਨੇ, ਇੰਝ ਲੱਗਦਾ ਕਿ ਪੰਛੀ ਵੀ ਬੈਠ ਕੇ ਸੁਣਨਗੇ। ਬਖਸ਼ਿਸ਼ ਵਾਲੇ ਜੀਵਨ, ਉਹਨਾਂ ਨੂੰ ਆਤਮਿਕ ਮੌਤ ਨਹੀਂ ਆਉਂਦੀ। ਦੁਨੀਆ ਕਦੀ ਗੁਰੂ ਦੇ ਪਿਆਰ ਵਿੱਚ, ਕਦੀ ਦੁਨੀਆ ਦੇ ਰੰਗ ਤਮਾਸ਼ਿਆਂ ਵਿੱਚ, ਇਸ ਪ੍ਰਕਾਰ ਇਹ ਜੀਵਨ ਆਤਮਿਕ ਮੌਤ, ਆਤਮਿਕ ਜੀਵਨ ਚੱਲਦਾ ਹੈ। ਪਰ ਉਹ ਸਾਰਾ ਆਤਮਿਕ ਜੀਵਨ ਜਿਉਂਦੇ ਨੇ। ਇਹ ਚੌਥੀ ਤਬਦੀਲੀ ਅਸੀਂ ਨਜ਼ਰ ਮਾਰਨੀ ਕਿ ਸਾਡੇ ਅੰਦਰ ਆ ਗਈ ਕਿ ਨਹੀਂ। ਪੰਜਵਾਂ ਸ਼ਬਦ ਆਇਆ ਸੱਚਖੰਡ, ਇਹਦੀ ਵਿਆਖਿਆ 'ਤੇ ਕਾਫ਼ੀ ਹਾਲੇ ਉਲਝਣ ਤਾਣੀ ਜੀ ਪੈਦਾ ਕੀਤੀ ਹੋਈ ਹੈ। ਮੈਂ ਬੇਨਤੀ ਕਰਾਂ, ਇੱਕ ਤਾਂ ਸਾਰੇ ਗੁਰੂ ਗ੍ਰੰਥ ਸਾਹਿਬ ਅੰਦਰ ਸੱਚਖੰਡ ਸ਼ਬਦ ਇੱਕੋ ਹੀ ਆਇਆ, ਜਪਜੀ ਸਾਹਿਬ ਵਿੱਚ ਹੀ ਆਇਆ। ਕੁਝ ਲੋਕ ਕਹਿੰਦੇ ਨੇ ਮਰਨ ਤੋਂ ਬਾਅਦ ਇੱਕ ਸੱਚਖੰਡ ਹੈ, ਉਹ ਕੁਛ ਕਹਿੰਦੇ ਨੇ ਜੀ ਸੁਰਤ ਬੰਦ, ਸੁਰਤ ਆਪਣੇ ਅੰਦਰ ਲਿਜਾਓ, ਧਿਆਨ ਕਰੋ ਅਤੇ ਉੱਪਰ ਇੱਕ ਸੱਚਖੰਡ ਦਿਸਦਾ ਹੈ। ਮੈਂ ਬੇਨਤੀ ਕਰਾਂ, ਜੋ ਸੱਚਖੰਡ ਦੀ ਸਮਝ ਇਸ ਜਪਜੀ ਸਾਹਿਬ ਵਿੱਚੋਂ ਆਉਂਦੀ ਹੈ, ਉਹ ਹੈ ਇੱਕ ਤਾਂ ਅੰਦਰੋਂ ਸੱਚ ਦਾ ਸਵਾਦ ਆ ਜਾਵੇ। ਕਿਤੇ ਵੀ ਦੁਨੀਆ ਦੇ ਪਦਾਰਥ ਲਈ, ਦੁਨੀਆ ਦੇ ਧਨ ਲਈ, ਦੁਨੀਆ ਦੀ ਪ੍ਰੋਪਰਟੀ ਲਈ ਝੂਠ ਦਾ ਸਹਾਰਾ ਨਾ ਲੈਂਦਾ ਹੋਵੇ। ਹੁਣ ਖਿਆਲ ਕਰਿਓ, ਪੰਜ ਚੀਜ਼ਾਂ ਸੱਚ ਦੀਆਂ ਨੇ ਅਤੇ ਪੰਜ ਚੀਜ਼ਾਂ ਝੂਠ ਦੀਆਂ ਨੇ। ਹਉਮੈ ਝੂਠ ਨਾਲ ਜੋੜਦੀ ਹੈ, ਨਿਮਰਤਾ ਸੱਚ ਨਾਲ ਜੋੜਦੀ ਹੈ। ਕ੍ਰੋਧ ਝੂਠ ਨਾਲ ਜੋੜਦਾ ਹੈ, ਪੇਸ਼ੈਂਸ ਸਹਿਣਸ਼ੀਲਤਾ ਸੱਚ ਨਾਲ ਜੋੜਦੀ ਹੈ। ਜੇ ਸਿਮਰਨ 'ਤੇ ਕੀਤਾ ਹੈ, ਅੰਦਰੋਂ ਕ੍ਰੋਧ ਨਹੀਂ ਮਰਿਆ, ਅੰਦਰੋਂ ਹਉਮੈ ਨਹੀਂ ਮਰੀ, ਅੰਦਰੋਂ ਲੋਭ ਨਹੀਂ ਮਰਿਆ, ਅੰਦਰ ਹਾਲੇ ਸੱਚ ਨਹੀਂ ਆਇਆ। ਸੱਚ ਨਾਲ ਪਿਆਰ ਪੈ ਜਾਵੇ, ਅੰਦਰਲੇ ਸੱਚੇ ਵਾਹਿਗੁਰੂ ਨਾਲ ਪਿਆਰ ਪੈ ਜਾਵੇ, ਸੱਚੇ ਦੇ ਮਾਰਗ 'ਤੇ ਤੁਰਨ ਦਾ ਇੱਕ ਅਭਿਆਸ ਬਣ ਜਾਵੇ, ਅਤੇ ਉਸ ਸੱਚੇ ਵਾਹਿਗੁਰੂ ਦੇ ਭੈ ਵਿੱਚ ਵਿਚਰਦਾ ਹੋਵੇ, ਉਹਦੀ ਅਵਸਥਾ ਸੱਚਖੰਡ ਲਿਖੀ ਹੈ। ਉਹਦੇ ਅੱਖਰੇ ਪੰਕਤੀਆਂ ਨੇ, ਸੱਚ ਖੰਡ ਵਸੈ ਨਿਰੰਕਾਰ, ਇਹ ਇੱਕ ਫੀਲਿੰਗ ਹੈ, ਖਿਆਲ ਕਰਿਓ, ਅਹਿਸਾਸ ਹੈ। ਤੁਸੀਂ ਦੇਖੋਗੇ ਸਾਡੇ ਬੱਚੇ ਸਕੂਲ ਜਾਂਦੇ ਨੇ, ਘਰੋਂ ਚਲੇ ਗਏ ਨੇ, ਹਰ ਵੇਲੇ ਬੱਚੇ ਦਾ ਪਿਆਰ ਅੰਦਰ ਬਣਿਆ ਰਹੇਗਾ। ਤੁਸੀਂ ਕੰਮ ਕਰਦੇ ਹੋ, ਜਦੋਂ ਬੱਚੇ ਦੇ ਸਕੂਲ ਦਾ ਟਾਈਮ ਹੋਏਗਾ, ਤੁਰੰਤ ਅੰਦਰੋਂ ਕੋਈ ਨਾ ਕੋਈ ਮੈਸੇਜ ਮਿਲੇਗਾ। ਇੱਥੋਂ ਤੱਕ ਕਿ ਜਿਹੜੇ ਬੱਚੇ, ਜਿਹੜੇ ਮਾਪੇ ਆਪਣੇ ਬੱਚਿਆਂ ਪ੍ਰਤੀ ਸੁਚੇਤ ਨੇ ਨਾ, ਅਵੇਅਰ ਨੇ, ਅਗਰ ਸੁੱਤੇ ਵੀ ਹੋਣ ਤਾਂ ਬੱਚੇ ਦਾ ਸਕੂਲ ਦਾ ਟਾਈਮ ਹੋ ਜਾਵੇ, ਆਪਣੇ ਆਪ ਜਾਗ ਆ ਜਾਏਗੀ। ਇਹਦਾ ਮਤਲਬ ਬੱਚੇ ਦੀ ਯਾਦ ਹਰ ਵੇਲੇ ਅੰਦਰ ਚੱਲਦੀ ਪਈ ਹੈ। ਪਰ ਜੇ ਰੱਬ ਦੀ ਯਾਦ ਹਰ ਵੇਲੇ ਅੰਦਰ ਚੱਲੇ, ਤਾਂ ਫਿਰ ਅਹਿਸਾਸ ਹੋਏਗਾ ਕਿ ਹਰ ਥਾਂ 'ਤੇ ਪਰਮਾਤਮਾ ਹੈ। ਫਿਰ ਜਿਹੜੇ ਵਡਿਆਈ ਕਰਦੇ ਨੇ, ਉਹਨਾਂ ਵਿੱਚ ਤਾਂ ਰੱਬ ਦਿਸੇਗਾ, ਖਿਆਲ ਕਰਿਓ, ਨਿੰਦਾ ਕਰਨ ਵਾਲੇ ਵਿੱਚ ਵੀ ਰੱਬ ਦੀ ਜੋਤ ਦਿਸੇਗੀ। ਸਹਿਯੋਗ ਦੇਣ ਵਾਲੇ ਵਿੱਚ ਤਾਂ ਰੱਬੀ ਜੋਤ ਦਾ ਅਹਿਸਾਸ ਸੌਖਾ ਹੋ ਜਾਂਦਾ ਹੈ, ਬਹੁਤ ਛੇਤੀ ਰਿਅਲਾਈਜ਼ ਹੋ ਜਾਂਦਾ ਕਿ ਜਿਹੜੇ ਮੈਨੂੰ ਸਹਿਯੋਗ ਦੇ ਰਹੇ ਨੇ, ਰੱਬ ਨੇ ਕਿਰਪਾ ਕੀਤੀ ਹੈ, ਇਹ ਮੈਨੂੰ ਸਾਥੀ ਬਖਸ਼ੇ ਹੋਏ ਨੇ। ਪਰ ਜਿਹੜਾ ਵਿਰੋਧ ਕਰਦਾ ਨਾ, ਉਹਦੇ ਵਿੱਚੋਂ ਰੱਬ ਦਾ ਅਹਿਸਾਸ ਹੋ ਜਾਣਾ, ਸੱਚ ਖੰਡ ਵਸੈ ਨਿਰੰਕਾਰ, ਫਿਰ ਖਿਆਲ ਆਉਂਦਾ ਕਰ ਕਰ ਵੇਖੈ ਨਦਰ ਨਿਹਾਲ। ਉਹ ਸਭ ਕੁਛ ਕਰੀ ਜਾ ਰਿਹਾ ਅਤੇ ਦੇਖੀ ਜਾ ਰਿਹਾ ਸਭ ਤਮਾਸ਼ੇ। ਉਹ ਸਾਡੀ ਹਉਮੈ ਦਾ ਐਗਜ਼ਾਮ ਲੈਂਦਾ ਹੈ, ਵਡਿਆਈ ਕਰਵਾ ਕੇ, ਸੁੱਖ ਦੇ ਕੇ, ਸਾਨੂੰ ਸਹਿਯੋਗ ਦੇ ਕੇ, ਸਾਡੇ ਪੇਸ਼ੈਂਸ ਦਾ ਐਗਜ਼ਾਮ ਲੈਂਦਾ ਹੈ, ਸਾਡਾ ਵਿਰੋਧ ਕਰਵਾ ਕੇ, ਸਾਡੇ ਤੋਂ ਕੁਛ ਵਾਪਸ ਲੈ ਕੇ, ਸਾਡੀ ਨਿੰਦਾ ਕਰਵਾ ਕੇ, ਅਤੇ ਫਿਰ ਪਤਾ ਲੱਗਦਾ ਉਹ ਸਾਰੇ ਦੇਖ ਰਿਹਾ ਹੈ। ਇਹ ਪੰਜ ਤਬਦੀਲੀਆਂ ਜਦੋਂ ਆ ਜਾਂਦੀਆਂ ਨੇ, ਫਿਰ ਵਾਹਿਗੁਰੂ ਦੀ ਬਖਸ਼ਿਸ਼ ਦਾ ਦਰਵਾਜ਼ਾ ਖੁੱਲ੍ਹਦਾ ਹੈ। ਫਿਰ ਉਹ ਵਾਹਿਗੁਰੂ ਹਰ ਵੇਲੇ ਅੰਦਰ ਅਹਿਸਾਸ ਹੁੰਦਾ ਹੈ, ਹਰ ਪਾਸੇ ਵਾਹਿਗੁਰੂ ਨਜ਼ਰ ਆਉਂਦਾ ਹੈ। ਐਸਾ ਮਨੁੱਖ ਜਦੋਂ ਵੀ ਕੋਈ ਗੱਲ ਕਰੇਗਾ, ਉਹ ਵਾਹਿਗੁਰੂ ਦੀ ਵਡਿਆਈ ਦੀ ਗੱਲ ਕਰੇਗਾ। ਉਹ ਆਪਣੇ ਆਪ ਨੂੰ ਰੱਬ ਤੋਂ ਦੂਰ ਨਹੀਂ ਮੰਨਦਾ ਅਤੇ ਰੱਬ ਨੂੰ ਆਪਣੇ ਤੋਂ ਦੂਰ ਨਹੀਂ ਮੰਨਦਾ, ਉਹ ਹਰ ਵੇਲੇ ਇਸ ਫੀਲਿੰਗ ਵਿੱਚ ਰਹੇਗਾ। ਫਿਰ ਉਹਨੂੰ ਲੱਗਦਾ ਹੈ ਕਿ ਜੇ ਇਹ ਕੁਦਰਤ ਸਾਰੀ ਨੇਚਰ ਨੂੰ ਉਹ ਚਲਾ ਰਿਹਾ, ਮੈਨੂੰ ਵੀ ਉਹੀ ਚਲਾ ਰਿਹਾ, ਜਿਹੜੇ ਮੇਰੇ ਨਾਲ ਵਰਤੋਂ ਵਿਵਹਾਰ ਕਰ ਰਹੇ ਨੇ ਉਹਨਾਂ ਨੂੰ ਵੀ ਚਲਾ ਰਿਹਾ, ਚੰਗਾ ਵਿਵਹਾਰ ਕਰਨ ਵਾਲਿਆਂ ਨੂੰ ਵੀ ਉਹੀ ਚਲਾਉਂਦਾ ਅਤੇ ਬੁਰਾ ਵਿਵਹਾਰ ਕਰਨ ਵਾਲਿਆਂ ਨੂੰ ਵੀ। ਐਸੇ ਮਨੁੱਖ ਦੀ ਸੋਚ ਵੱਖਰੀ ਹੋਏਗੀ। ਇਹ ਮਿਲੇਗੀ ਕਿੱਥੋਂ? ਅਖੀਰਲੀ ਪੌੜੀ ਹੈ ਸਤਸੰਗਤ ਵਿੱਚੋਂ। ਉੱਥੇ ਸ਼ਬਦ ਨੇ ਕਿ ਸਾਡੇ ਅੰਦਰ ਜਿਹੜੇ ਪੇਸ਼ੈਂਸ ਨੇ, ਸਹਿਨਸ਼ੀਲਤਾ, ਟੋਲਰੈਂਸ, ਇਹ ਇੱਕ ਸੋਨੇ ਦੇ ਜਵੈਲਰੀ ਬਣਾਉਣ ਦੀ ਫੈਕਟਰੀ। ਜਤ ਪਹਾਰਾ ਧੀਰਜ ਸੁਨਿਆਰ, ਧੀਰਜ ਪੇਸ਼ੈਂਸ, ਸੁਨਿਆਰ ਬਣਾਉਣ ਵਾਲਾ, ਪਹਾਰਾ ਹੁੰਦਾ ਫੈਕਟਰੀ, ਜਿੱਥੇ ਫੈਕਟਰੀ ਦੇ ਵਿੱਚ ਸੋਨਾ ਤੋਂ ਜਵੈਲਰੀ ਬਣਦੀ ਹੈ ਸੋਨੇ ਤੋਂ। ਇਸੇ ਪ੍ਰਕਾਰ ਸਤਸੰਗਤ ਵਿੱਚ ਬੈਠ ਕੇ ਸਾਡੀ ਥੋਟ ਚੇਂਜ ਹੁੰਦੀ ਹੈ, ਨਵੀਂ ਥੋਟ ਬਣਦੀ ਹੈ। ਜਿਸ ਮਨੁੱਖ ਦੀ ਸਤਸੰਗਤ ਵਿੱਚੋਂ ਥੋਟ ਚੇਂਜ ਨਹੀਂ ਆਈ, ਉਹਨੂੰ ਗੁਰਬਾਣੀ ਦੇ ਅਰਥ ਨਹੀਂ ਪਤਾ ਲੱਗਿਆ ਹੋਵੇਗਾ। ਜੇ ਇੱਥੇ ਆ ਕੇ ਨੇਚਰ ਚੇਂਜ ਨਹੀਂ ਹੋਈ ਤਾਂ ਉਹਨੂੰ ਗੁਰਬਾਣੀ ਦੇ ਕੰਸੈਪਟ ਨਹੀਂ ਪਤਾ ਲੱਗਿਆ ਹੋਣਗਾ, ਜਾਂ ਫਿਰ ਉਸਨੂੰ ਗੁਰਬਾਣੀ ਦੇ ਕੰਸੈਪਟ ਚੰਗੇ ਨਹੀਂ ਲੱਗੇ ਹੋਣਗੇ। ਜਿਸ ਮਨੁੱਖ ਨੂੰ ਗੁਰਬਾਣੀ ਦੇ ਅਰਥ ਪਤਾ ਨਹੀਂ ਲੱਗੇ, ਨਾ ਤਾਂ ਉਹਦੀ ਜ਼ਿੰਦਗੀ ਬਦਲੇਗੀ। ਜਿਹਨੂੰ ਗੁਰਬਾਣੀ ਦੇ ਕੰਸੈਪਟ ਚੰਗੇ ਨਹੀਂ ਲੱਗੇ, ਸਮਝ ਨਹੀਂ ਆਏ, ਉਹਦੀ ਵੀ ਜ਼ਿੰਦਗੀ ਨਹੀਂ ਬਦਲੇਗੀ। ਤਾਂ ਖੈਰ, ਅਖੀਰ ਦੇ ਉੱਪਰ ਇੱਕ ਸ਼ਲੋਕ ਦਿੱਤਾ ਗਿਆ ਹੈ। ਗੁਰੂ ਕਹਿੰਦੇ ਨੇ ਇਹ ਸਾਰੇ ਮਨੁੱਖ ਰੱਬ ਦੇ ਪੁੱਤਰ ਨੇ, ਰੱਬ ਇੱਕ ਬਾਦਸ਼ਾਹ ਹੈ, ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਉਸ ਵਿੱਚ ਸ਼ਬਦ ਵਰਤਿਆ ਕਿ ਰੱਬ ਨੇ ਇੱਕ ਨੌਕਰ ਰੱਖਿਆ ਹੋਇਆ, ਇੱਕ ਨੌਕਰਾਣੀ। ਨੌਕਰ ਹੈ ਦਿਨ, ਨੌਕਰਾਣੀ ਹੈ ਰਾਤ। ਨੌਕਰਾਣੀ ਆਪਣੀ ਗੋਦੀ ਵਿੱਚ ਬਾਦਸ਼ਾਹ ਦੇ ਪੁੱਤਰ ਨੂੰ ਲੈ ਕੇ ਉਹਨੂੰ ਸਵਾ ਲੈਂਦੀ ਹੈ, ਬੱਚਾ ਸੌਂ ਜਾਂਦਾ ਹੈ ਨੌਕਰਾਣੀ ਦੀ ਗੋਦੀ 'ਚ ਖੇਡਦਾ। ਦਿਨ ਆਪਣੀ ਉਂਗਲ ਫੜ ਕੇ ਬਾਹਰ ਲੈ ਜਾਂਦਾ ਹੈ, ਇਹ ਬਾਦਸ਼ਾਹ ਦੇ ਨੌਕਰ ਨੌਕਰਾਣੀ ਹੈ। ਦਿਵਸ ਰਾਤ ਦੋਏ ਦਾਈ ਦਾਇਆ, ਦਾਈ ਦਾਇਆ ਦੇ ਅਰਥ ਹੈ ਨੌਕਰ ਨੌਕਰਾਣੀ। ਰਾਤ ਸਾਨੂੰ ਸੰਭਾਲ ਲੈਂਦੀ ਹੈ, ਦਿਨ ਸਾਨੂੰ ਬਾਹਰ ਲੈ ਜਾਂਦਾ ਹੈ। ਇਹ ਜਿਹੜੀ ਖੇਲ ਖੇਲੀ ਜਾ ਰਹੀ ਹੈ ਨਾ, ਖੇਲ ਹੈ ਸਗਲ ਜਗਤ, ਇਸ ਵਿੱਚ ਦੋ ਤਰ੍ਹਾਂ ਦੇ ਕਰਮ ਹੋਈ ਜਾ ਰਹੇ ਨੇ, ਕੁਝ ਚੰਗੇ ਅਤੇ ਕੁਝ ਬੁਰੇ। ਮਤ ਸਮਝੋ ਦੁਨੀਆਂ ਬੁਰੇ ਕੰਮ ਕਰਦੀ ਹੈ, ਸਾਡੇ ਤੋਂ ਵੀ ਹੁੰਦੇ ਨੇ। ਜਿਸ ਵੇਲੇ ਅਸੀਂ ਐਂਗਰੀ ਹੁੰਦੇ ਹਾਂ ਨਾ, ਪਰਖ ਲੈਣਾ, ਜਿਤਨਾ ਵੀ ਬੋਲੇ ਹੈ ਸਭ ਬੁਰੇ ਕਰਮ ਨੇ। ਜਿਸ ਵੇਲੇ ਨਫ਼ਰਤ ਹੈ, ਜੋ ਸੋਚਿਆ ਬੁਰੀ ਸੋਚ ਹੈ। ਜਿਸ ਵੇਲੇ ਹਉਮੈ, ਸਾਰੇ ਕਰਮ ਬੁਰੇ ਨੇ। ਅਤੇ ਜਿਤਨਾ ਐਂਗਰੀ ਹੋ ਕੇ ਵਿਚਰੇਗਾ, ਖਿਆਲ ਕਰੇ, ਉਤਨਾ ਰੱਬ ਤੋਂ ਦੂਰ ਹੋਏਗਾ। ਜਿਤਨਾ ਨਫ਼ਰਤ ਵਿੱਚ ਜੀਵਨ ਜਿਉਂਗਾ, ਰੱਬ ਤੋਂ ਦੂਰ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ। ਜਿਹੜੇ ਇਹਨਾਂ ਬੁਰਿਆਈਆਂ ਤੋਂ ਬਚ ਗਏ, ਵਾਹਿਗੁਰੂ ਦੇ ਪਿਆਰ ਵਿੱਚ ਜੀਵਨ ਜਿਉਂ ਲਿਆ, ਉਹ ਆਪ ਅਤੇ ਬੇਕਾਰਾਂ ਵਿੱਚ ਡੁੱਬਣ ਤੋਂ ਬਚ ਕੇ ਹੋਰਨਾਂ ਨੂੰ ਵੀ ਤਾਰ ਗਏ। ਇਸ ਲਈ ਅਖੀਰਲੀਆਂ ਪੰਕਤੀਆਂ, ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ, ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਸੰਗਤ ਨੂੰ ਇੱਕ ਬੇਨਤੀ, ਇਹ ਸੱਤ ਦਿਨਾਂ ਦੇ ਜੋ ਸੱਤ ਸੈਸ਼ਨ ਸਨ, ਇਹਦੇ ਜੋ ਆਪ ਜੀ ਸਕਰੀਨ ਤੋਂ ਲੈਕਚਰ ਦੇਖ ਰਹੇ ਸੀ, ਉਹ ਹੈਂਡਆਊਟਸ ਆਪ ਜੀ ਨੂੰ ਇੱਕ ਬੁੱਕਲੈਟ ਦੇ ਰੂਪ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੰਡੇ ਜਾਣਗੇ। ਆਪ ਜੀ ਸਮਾਪਤੀ ਤੋਂ ਬਾਅਦ ਇੱਕ ਤਾਂ ਉਹ ਹੈਂਡਆਊਟਸ ਲੈ ਕੇ ਜਾਣੇ, ਬੁਕਲੈਟ ਲੈ ਕੇ ਜਾਣੀ, ਦੂਸਰਾ ਆਪ ਜੀ ਨੂੰ ਫੀਡਬੈਕ ਫਾਰਮ ਦਿੱਤੇ ਜਾਣਗੇ। ਕਿਰਪਾ ਕਰਕੇ ਆਪਣਾ ਨਾਮ, ਕੰਟੈਕਟ ਨੰਬਰ, ਤਾਂ ਕਿ ਅੱਗੇ ਤੋਂ ਕੋਈ ਪ੍ਰੋਗਰਾਮ ਹੋਵੇ ਤਾਂ ਤੁਹਾਨੂੰ ਐਡਵਾਂਸ ਸੂਚਿਤ ਕਰ ਦਿੱਤਾ ਜਾਏਗਾ। ਆਪਣੀ ਫੀਡਬੈਕ ਜ਼ਰੂਰ ਲਿਖਣੀ, ਆਪ ਜੀ ਨੂੰ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ। ਉਸ ਵਿੱਚ ਤੁਹਾਡੀ ਫੀਡਬੈਕ ਸਾਡੇ ਲਈ ਇੱਕ ਰਹਿਨਮਾਈ ਹੋਏਗੀ, ਸਾਡੇ ਲਈ ਇੱਕ ਬਹੁਤ, ਇਹ ਕਹਿ ਲਓ ਕਿ ਗੁਰੂ ਦੀ ਅਸੀਸ ਹੋਏਗੀ, ਕਿਉਂਕਿ ਜੋ ਜੋ ਤੁਹਾਨੂੰ ਚੰਗਾ ਲੱਗਿਆ ਉਦੋਂ ਪਤਾ ਲੱਗੇਗਾ ਕਿ ਆਹ ਚੀਜ਼ ਦੁਨੀਆ 'ਤੇ ਹਾਈਲਾਈਟ ਕਰਨ ਦੀ ਜ਼ਰੂਰਤ ਹੈ। ਅਗਰ ਆਪ ਜੀ ਨੂੰ ਕੁਛ ਚੰਗਾ ਨਾ ਲੱਗਿਆ ਹੋਇਆ, ਬੇਝਿਜਕ ਆਪ ਜੀ ਨੇ ਉਹ ਵੀ ਲਿਖ ਦੇਣਾ, ਜੋ ਵੀ ਸੁਜੈਸ਼ਨ, ਜੋ ਵੀ ਆਪ ਜੀ ਨੂੰ ਨਾ ਚੰਗਾ ਲੱਗਿਆ, ਜੋ ਜੋ ਚੀਜ਼ਾਂ ਚੰਗੀਆਂ ਲੱਗੀਆਂ, ਆਪਣੀ ਫੀਡਬੈਕ ਜ਼ਰੂਰ ਲਿਖਣੀ ਔਰ ਫੀਡਬੈਕ ਫਾਰਮ ਭਰ ਕੇ ਬੁੱਕਲੈਟ ਹੇਠਾਂ ਤੋਂ ਲੈ ਕੇ ਜਾਣੀ। ਹੁਣ ਬੱਚਿਆਂ ਦਾ ਗੁਰਬਾਣੀ ਅੰਤਾਕਸ਼ਰੀ ਕੰਪੀਟੀਸ਼ਨ ਹੋਏਗਾ, ਇਜਾਜ਼ਤ ਬਖਸ਼ਣੀ, ਗੁਰੂ ਰਹਿਮਤ ਕਰਨ, ਉਸ ਦੀ ਸ਼ੁਰੂਆਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।